ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕੱਲ੍ਹ ਅਸੀਂ ਦੇਖਿਆ ਸੀ ਕਿ ਸ਼ਬਦ ਦੀ ਕਮਾਈ ਕਰਨਾ ਸਾਡੇ ਲਈ ਕਿੰਨਾ ਜ਼ਰੂਰੀ ਹੈ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਇਹ ਦਰਸਾਇਆ ਗਿਆ ਹੈ ਕਿ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ ਅਤੇ ਇਸ ਵਿੱਚ ਮੁੱਢਲੇ ਕਿਹੜੇ ਭੁਲੇਖੇ ਵਾਪਰਦੇ ਹਨ। ਇਹਨਾਂ ਤੋਂ ਇਲਾਵਾ ਇਸ ਗੱਲ ਦੀ ਵੀ ਸੋਝੀ ਪੈ ਜਾਏਗੀ ਕਿ ਪਰਮਾਰਥ ਕਿਸ ਨੂੰ ਕਹਿੰਦੇ ਹਨ, ਕਦੋਂ ਸ਼ੁਰੂਆਤ ਆਉਂਦੀ ਹੈ ਪਰਮਾਰਥ ਦੀ, ਅਧਿਆਤਮਕ ਜੀਵਨ ਕਦੋਂ ਸ਼ੁਰੂ ਹੁੰਦਾ ਹੈ ਅਤੇ ਅਧਿਆਤਮਕ ਜੀਵਨ ਦੀ ਪ੍ਰਫੁੱਲਤਾ ਕਿਵੇਂ ਹੁੰਦੀ ਹੈ। ਇਹਨਾਂ ਸਾਰਿਆਂ ਵਿਚਾਰਾਂ 'ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਆ, ਉਹ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਸ਼ਬਦ ਸੁਰਤ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ। ਇਹਨਾਂ ਦੋਹਾਂ ਪਦਵਾਂ ਅਥਵਾ ਸ਼ਬਦ ਅਤੇ ਸੁਰਤ ਦੀ ਬਾਬਤ ਪਿਛਲੇ ਭਾਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ, ਪਰ ਸੁਰਤ ਦੇ ਵਿਸ਼ੇ ਨੂੰ ਹੋਰ ਖੁਲਾਸਾ ਕਰਨ ਲਈ ਹੇਠਲੇ ਉਦਾਹਰਣ ਸਹਾਈ ਹੋ ਸਕਦੇ ਹਨ। ਜਦ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ ਨੂੰ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਉਦਾਲੇ ਪੁਦਾਲੇ ਦੇ ਵਾਧੂ ਦ੍ਰਿਸ਼ ਪਰੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਫੋਟੋ ਵਿੱਚ ਆਉਂਦਾ ਹੈ। ਐਨ ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ 'ਤੇ ਹੀ ਇਕਾਗਰ ਜਾਂ ਕੇਂਦਰਿਤ ਕਰਨਾ ਜ਼ਰੂਰੀ ਹੈ ਤਾਂ ਕਿ ਸਾਡੇ ਮਨ ਉੱਤੇ ਸ਼ਬਦ ਦਾ ਸੋਹਣਾ ਸਾਫ਼ ਅਤੇ ਅਸਲੀ ਆਤਮਕ ਅਕਸ 'ਤੇ ਅਸਰ ਪੈ ਸਕੇ। ਦੂਜੇ ਲਫ਼ਜ਼ਾਂ ਵਿੱਚ ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਅਥਵਾ ਅਲਿਪਤ ਹੋ ਕੇ ਇੱਕੇ ਸ਼ਬਦ ਵਿੱਚ ਸੁਰਤੀ ਨੂੰ ਲਿਵਲੀਨ ਕਰਨਾ ਹੈ। ਧਿਆਨ ਦੇਣਾ ਜੀ, ਜਦੋਂ ਗੁਰਮੰਤਰ ਦਾ ਅਭਿਆਸ ਕਰਨਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹੋਰ ਕੋਈ ਵੀ ਖਿਆਲ ਨਾ ਹੋਵੇ, ਸਿਰਫ ਗੁਰਮੰਤਰ ਦੇ ਉੱਤੇ ਧਿਆਨ ਕੇਂਦਰਿਤ ਹੋਵੇ ਤਾਂ ਕਿ ਸ਼ਬਦ ਦਾ ਸੋਹਣਾ ਅਕਸ ਸਾਡੇ ਮਨ 'ਤੇ ਪੈ ਸਕੇ। ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਅਤ ਜ਼ਰੂਰੀ ਹੈ ਤਾਂ ਕਿ ਸੁਰਤੀ ਸ਼ਬਦ ਵਿੱਚ ਲਾਉਣੀ ਸੌਖੀ ਹੋ ਸਕੇ। ਸੋ ਪਹਿਲੀ ਗੱਲ, ਅਲਿਪਤ ਰਹਿਣਾ, ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਅਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਅਤਿਅੰਤ ਔਖਾ ਕੰਮ ਹੈ ਅਤੇ ਇਹੋ ਹੀ ਆਮ ਜਗਿਆਸੂਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਮਨ ਇਕਾਗਰ ਨਹੀਂ ਆਉਂਦਾ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਕਰਨ ਅਥਵਾ ਸ਼ਬਦ ਸੁਰਤ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਸੋ ਮਨ ਨੂੰ ਇਕਾਗਰ ਕਰਨਾ ਹੈ, ਉਸ ਲਈ ਪਹਿਲੀ ਗੱਲ ਅਲਿਪਤ ਰਹਿਣਾ ਅਤੇ ਦੂਸਰੀ ਗੱਲ ਸਾਧ ਸੰਗਤ। ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਸਾਧ ਕੈ ਸੰਗ ਨਾ ਕਤਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗਤ ਮਿਲ ਮਨ ਵਸ ਆਇਆ। ਇਕਾਗਰ ਕਿਉਂ ਕਰਨਾ ਹੈ, ਇਸ ਨੂੰ ਸਮਝਣ ਲਈ ਇੱਕ ਉਦਾਹਰਣ। ਆਚੀ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ ਅਤੇ ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਵੀ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਆਉਂਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਧਿਆਨ ਅਥਵਾ ਸੁਰਤ ਦੀਆਂ ਕਿਰਨਾਂ 'ਤੇ ਸਹੀ ਟੁੱਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਅਤੇ ਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਅਤੇ ਸਾਡਾ ਅੰਤਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਕਾਗਜ਼ ਨੂੰ ਸੂਰਜ ਦੀਆਂ ਕਿਰਨਾਂ ਦੇ ਅੱਗੇ ਕਰੀਏ ਤਾਂ ਕਾਗਜ਼ 'ਤੇ ਕੋਈ ਅਸਰ ਨਹੀਂ ਆਉਂਦਾ, ਪਰ ਜੇ ਉਹ ਸੂਰਜ ਦੀਆਂ ਕਿਰਨਾਂ ਦੇ ਅੱਗੇ ਆਛੀ ਸ਼ੀਸ਼ਾ ਰੱਖ ਦੇਈਏ ਤਾਂ ਉਸ ਵਿੱਚੋਂ ਜਦੋਂ ਇਹ ਕਿਰਨਾਂ ਲੰਘਦੀਆਂ ਹਨ, ਲੱਖਾਂ ਕਿਰਨਾਂ ਇਕੱਠੀਆਂ ਹੋ ਕੇ ਗੂੜੀ ਕਿਰਨ ਬਣ ਜਾਂਦੀ ਹੈ, ਉਹ ਕਾਗਜ਼ ਨੂੰ ਸਾੜ ਦਿੰਦੀ ਹੈ। ਇਸ ਤਰ੍ਹਾਂ ਸਾਡੀਆਂ ਖਿੰਡੀਆਂ ਬਿਰਤੀਆਂ ਦਾ ਸਾਡੇ ਮਨ 'ਤੇ ਕੋਈ ਅਸਰ ਨਹੀਂ ਆਉਂਦਾ, ਪਰ ਜਦੋਂ ਸ਼ਬਦ ਨਾਲ ਸਾਡੀ ਮਨ ਦੀ ਬਿਰਤੀ ਇਕਾਗਰ ਹੁੰਦੀ ਹੈ ਤਾਂ ਇਕਾਗਰ ਹੋਈ ਬਿਰਤੀ ਦੇ ਵਿੱਚ ਇਤਨੀ ਸ਼ਕਤੀ ਹੋ ਜਾਂਦੀ ਹੈ ਕਿ ਉਹ ਸਾਡੇ ਮਨ ਦੀ ਮੈਲ ਨੂੰ ਸਾੜ ਦਿੰਦੀ ਹੈ, ਯਾਨੀ ਕਿ ਅੰਦਰੂਨੀ ਮੈਲ ਨੂੰ। ਸਾਡਾ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਦੇ ਸ਼ੀਸ਼ੇ ਉੱਤੇ ਆਤਮਕ ਅਕਸ ਛੇਤੀ ਪੈਂਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੋਬਿੰਦ ਗੱਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, सावधान एकागर जी। मन के तरंग शब्द निवारे रसना सहज सुभाए, आनंद मूल राम सब देखिया गुर शब्दी गोविंद गजया। सो इसलिए एकागर करना है, पर एकागरता ही होवेगा कि मन नू दुनियावी ख्यालों वालों मोड़ के इक्के गुरमंत्र ते टिकावांगे, पर यह सौखा नहीं। इसलिए दृढ़ता नाल अभ्यास चाहिदा है। सो ध्यान अथवा सुरती दी एकाग्रता लई लगन दृढ़ता अते अभ्यास भी लाजमी है। अभ्यास भी उस तरह का मगन हो के जिमें बच्चे टैलीविजन जब देखते हैं तो वह इतने मगन हो जाते हैं कि उन्होंने उदाला पुदाला ते अपना आपा भुल जाता है अते और कुछ सुझदा या सुनदा ही नहीं। इस तरह बच्चों की सुरत टैलीविजन विच मगन होकर चुभी रहती है। इस तो इलावा प्रेम स्वैपना अथवा प्रीत डोरी सुरत नू शब्द विच लिवलीन करन लई जादू का कम करती है। ये साढ़े सारे विच अंतर आत्मे है, परमात्मा ने पाई हुई है प्रीत डोरी। ये किवें असर करती, इसका विस्तार अगे आवेगा। प्रीत प्रेम तन खच रहा बीच न राई होत, चरण कमल मन बेदियो बूजन सुरत संजोग। साध संगत असनेह सब रंग माण दे, शब्द सुरत लिवले आख वखाण दे। साध संगत गुर शब्द प्यारा, उपरली विचार तो सिद्ध होंदा है कि शब्द सुरत की कमाई लई साध संगत अलेपता एकाग्रता मगनता अभ्यास प्रीत डोरी ते गुरप्रसाद की अत्यंत लोड़ है। इन्हां साधना विचों बख्शे हुए गुरमुख प्यारियां दी संगत अथवा साध संगत ही पहली पौड़ी जां मुढ़ला साधन है, क्योंकि उन्हां दी दैवी संगत दे प्रभाव द्वारा बाकी सारे आत्मक गुण सहज ही मन विच आ वसते हन। कृपा करे जिस पार ब्रह्म होवै साधु संग, ज्यों ज्यों ओ वधाई है त्यों त्यों हर स्यों रंग। उठत बैठत हर पजो साधु संग प्रीत, नानक दुरमत छुट गई पार ब्रह्म बसे चीत। पर एओ जई शब्द सुरत विच परोती होई आत्मक जीवन रौं वाली सात संगत बड़े वड्डे भागा नाल प्राप्त होंदी। एवें नहीं किसे दी कोई पिछले जन्म दी कमाई होवे, बहुत उच्चे भाग होण तां महापुरखां दी संगत नसीब होंदी है। बिन भागां सत्संग न लभे, बिन संगत मैल भरी जै जीव। ता का दर्श पाई है वटभागी, जां की राम नाम लिव लागी। बिन भागा सत्संग न पाई है, करम मिले हर नाम हरी। हुण शब्द दी बाबत कि सुरत नाल केड़े शब्द नूं अनुभव करना है। विज्ञान दी खोज अनुसार सारियां दृष्टमान अस्थूल चीज़ां भिन्न भिन्न तत्तां दे सुमेल तो बनियां हन। जेकर किसी अस्थूल माधु वस्तु नूं बारीक तो बारीक तोड़ी जाइए तो विज्ञान ने सिद्ध कर दिता है कि यह दृष्टमान मादा अदृष्ट अते सूखम अणुआ जिया के मॉलीक्यूल्स एटम्स न्यूट्रॉन्स अते इलैक्ट्रॉन्स आदि दे सुमेल तो बनिया है। इलैक्ट्रॉन्स की थरथराहट या हरकत करके ही सारिया मादी वस्तुआं होंद विच आउंदियां हन। एन इसे तरह प्रभु तो उपजिया सूखम अदृष्ट थरथराहट वाला कवाओ जां अनहद शब्द ही सारे संसार नूं पैदा करदा पालदा ते चलाउंदा है। इस नूं गुरबाणी विच अनहद बाणी अनहद धुन ते अनहद नाद भी कहा गया है। ये अनहद शब्द अथवा अनहद धुनी शरीरक कन्नां नाल नहीं सुनी जा सकती, क्योंकि ये तो त्रै गुणा तो परे इलाही मंडल की अत सूखम थरथराहट अथवा शब्द है जो सिर्फ अंतर आत्मे अनुभव द्वारा ही सुनिया जा सकता है। हाँ जी, वो शब्द जिसने के सृष्टि नू उपजाया है, जिस द्वारा सृष्टि पलदी ते चलदी है, उसनू अनुभव करना है। इस अनहद बाणी अथवा तत् शब्द नू सुनन लई पहला सानू बाणी या शब्द दे अस्थूल अखरी रूप गुरमंत्र दा अतुट सिमरन अभ्यास कमाई करन दी लोड़ है। हाँ जी, एकाग्रता दे सहत लगातार सिमरन करद्या करद्या यह गुरमंत्र सूखम होंदा जांदा है अते साडे मन तन बुद्धि अते अंतशकरण में तसदा वसदा रसदा होया अखरहीण हो जांदा है। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਅਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰਾਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਅਥਵਾ ਗਜਦਾ ਹੈ। ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨਮੈਂ ਨਾ ਹੈ। ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਉਦਾਹਰਣ ਦੇ ਤੌਰ 'ਤੇ ਪਿਆਰ ਅੱਖਰ ਕਿਸੇ ਖਿੱਚ ਦੀ ਭਾਵਨਾ ਦਾ ਅੱਖਰੀ ਪ੍ਰਤੀਕ ਹੈ। ਇਹ ਖਿੱਚ ਅਥਵਾ ਪਿਆਰ ਭਾਵਨਾ ਦੀ ਹੋਂਦ ਇਸ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ। ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ ਅਤੇ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਿਆ ਜਾ ਸਕਦਾ ਹੈ। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਅਤੇ ਬਿਨਸੰਹਾਰ ਹਨ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਵਿੱਚ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਹੀ ਅਸਲੀ ਵਸਤੂ ਅਥਵਾ ਪ੍ਰੇਮ ਪਦਾਰਥ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਅਤੇ ਇਸ ਨੂੰ ਮਾਨਣਾ ਹੀ ਪਿਆਰ ਦੀ ਗੁਪਤ ਬੋਲੀ ਹੈ, ਚੁੱਪ ਪ੍ਰੀਤ ਹੈ, ਜੋ ਅਨੁਭਵੀ ਸੁਰਤ ਦੁਆਰਾ ਹੀ ਜਾਣੀ ਬੁੱਝੀ ਅਤੇ ਮਾਣੀ ਜਾ ਸਕਦੀ ਹੈ। ਇਸੇ ਤਰ੍ਹਾਂ ਬਾਣੀ ਸ਼ਬਦ ਆਪਣੀ ਅਸਲੀ ਸੂਖਮ ਰੂਪ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਗਟ ਆਉਂਦਾ ਹੈ ਅਥਵਾ ਗਜਦਾ ਹੈ। ਧਿਆਨ ਦੇਣਾ ਜੀ, ਜਿਵੇਂ ਪਿਆਰ ਅੱਖਰ ਦੇ ਪਿੱਛੇ ਉਹ ਜਿਹੜੀ ਖਿੱਚ ਹੈ, ਪ੍ਰੇਮ ਸਵੈਪਨਾ ਹੈ, ਉਹ ਅਸਲੀ ਚੀਜ਼ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਗੁਰਮੰਤਰ ਦੇ ਪਿੱਛੇ ਜਿਹੜਾ ਅਸਲੀ ਸੂਖਮ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਜਾਂ ਜਿਸਨੂੰ ਨਾਮ ਕਿਹਾ ਹੈ, ਜਦੋਂ ਉਹ ਪ੍ਰਗਟ ਆਉਂਦਾ ਹੈ, ਉਹ ਅਸਲੀ ਹੈ। ਸੋ ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਜਿਹੜਾ ਇਕਾਗਰਤਾ ਸਹਿਤ ਅਤੁੱਟ ਜਪਣਾ ਹੈ, ਇਹ ਸਾਡੇ ਸਰੀਰ, ਮਨ ਅਤੇ ਬੁੱਧੀ ਤਾਂ ਹੀ ਸੀਮਤ ਹੈ। ਇਸ ਤੋਂ ਅੱਗੇ ਸ਼ਬਦ ਸੁਰਤ ਦੀ ਅੰਤਰਾਤਮੇ ਖੇਲ ਹੋਰਵੇਂ ਹੈ, ਜੋ ਪੜ੍ਹਨ ਪੜ੍ਹਾਉਣ ਤੋਂ ਉੱਤੇ ਹੈ, ਸਮਝਣ ਸਮਝਾਉਣ ਤੋਂ ਬਾਹਰ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਤਿੰਨਾਂ ਗੁਣਾਂ ਤੋਂ ਬਾਹਰ ਹੈ, ਇਹ ਬਾਰਮੁਖੀ ਧਰਮਾਂ ਤੋਂ ਵੀ ਨਿਆਰੀ ਹੈ ਅਤੇ ਫਿਲਾਸਫੀ ਦੇ ਵਾਦ ਵਿਵਾਦ ਤੋਂ ਵੀ ਉੱਪਰ ਹੈ। ਜਦੋਂ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਕੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਵੇ ਤਾਂ ਇਹ ਉਨਮਨ ਹੋ ਜਾਂਦਾ ਹੈ। ਇਸ ਉਨਮਨ ਉੱਤੇ ਅੰਤਰ ਆਤਮਾ ਦਾ ਅਕਸ ਪੈਂਦਾ ਹੈ, ਜਾਂ ਇਉਂ ਕਹੋ ਕਿ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਅਥਵਾ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ। ਇਸ ਆਤਮਕ ਅਕਸ ਜਾਂ ਛੋਹ ਦੀ ਪਾਰਸ ਕਲਾ ਅਥਵਾ ਨਾਮ ਵਿੱਚ ਆਕਰਸ਼ਣ ਸ਼ਕਤੀ ਅਥਵਾ ਪ੍ਰੀਤ ਖਿੱਚ ਹੈ ਅਤੇ ਇਸ ਆਤਮਕ ਪ੍ਰੀਤ ਖਿੱਚ ਤੋਂ ਬਗੈਰ ਸਾਡਾ ਮਨ ਮਾਇਕੀ ਖਿੱਚ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਸ਼ਬਦ ਸੁਰਤ ਵਿੱਚ ਲੀਨ ਨਹੀਂ ਹੋ ਸਕਦਾ। ਪਿੱਛੇ ਅਸੀਂ ਪੜ੍ਹਿਆ ਕਿ ਜਿਹੜੀ ਪ੍ਰੀਤ ਡੋਰੀ ਹੈ, ਇਹ ਵੀ ਸਾਡੇ ਮਨ ਨੂੰ ਸ਼ਬਦ ਵਿੱਚ ਲੀਨ ਕਰਨ ਦਾ ਜਾਂ ਸੁਰਤ ਨੂੰ ਸ਼ਬਦ ਵਿੱਚ ਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਪਰ ਇਹ ਕਦੋਂ ਹਰਕਤ ਵਿੱਚ ਆਉਂਦੀ ਹੈ? ਜਦੋਂ ਅਸੀਂ ਰਾਤ ਦਿਨ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਸਾਡੇ ਮਨ ਦੀ ਮੈਲ ਉਤਰਦੀ ਜਾਂਦੀ ਹੈ, ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ, ਅੰਤਰਮੁਖੀ ਹੋ ਜਾਂਦਾ ਹੈ ਮਨ, ਤਾਂ ਸਾਡੇ ਇਸ ਉਨਮਨ ਉੱਤੇ ਫਿਰ ਅੰਤਰ ਆਤਮਾ ਦਾ ਅਕਸ ਪੈਂਦਾ ਹੈ ਜਾਂ ਨਾਮ ਦੀ ਛੋਹ ਲੱਗਦੀ ਹੈ। ਉਸ ਛੋਹ ਵਿੱਚ ਪ੍ਰੀਤ ਡੋਰੀ ਹੈ, ਫਿਰ ਯਾਨੀ ਸਾਡਾ ਮਨ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ ਅਤੇ ਇਹ ਪ੍ਰੀਤ ਡੋਰੀ ਹੀ ਮਾਇਕੀ ਖਿੱਚ ਵਿੱਚੋਂ ਸਾਡੇ ਮਨ ਨੂੰ ਕੱਢ ਸਕਦੀ ਹੈ। ਸੋ ਇਹ ਆਤਮਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਦੇ ਜਾਦੂ ਵਿੱਚੋਂ ਖਿੱਚ ਕੇ ਕੱਢ ਸਕਦੀ ਹੈ। ਇਸ ਤਰ੍ਹਾਂ ਫਿਰ ਸੁਰਤ ਦੀ ਤਾਰ ਅੰਤਰ ਆਤਮਾ ਵੱਲ ਖਿੱਚੀਂਦੀ ਜਾਂਦੀ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਸੋ ਆਤਮਕ ਪ੍ਰੇਤ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਵਿਸਮਾਦ ਹੋਣਾ ਹੀ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ। ਪਹਿਲੀ ਅਵਸਥਾ ਵਿੱਚ ਜਦ ਸਾਡਾ ਮਨ ਇਕਾਗਰ ਹੋ ਕੇ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਦਾ ਹੈ ਤਾਂ ਇਸ ਕਰਤਵ ਨੂੰ ਧਿਆਨ ਕਿਹਾ ਜਾਂਦਾ ਹੈ, ਅਤੇ ਜਦ ਸਾਡੇ ਮਨ ਦਾ ਰੁੱਖ ਬਦਲ ਕੇ ਅੰਤਰਮੁਖੀ ਹੋ ਜਾਵੇ ਅਤੇ ਆਤਮਾ ਨੂੰ ਪਰਸਦਾ ਅਥਵਾ ਛੋਹਦਾ ਹੈ ਤਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡਾ ਮਨ ਆਤਮਾ ਦੀਆਂ ਡੂੰਘਾਈਆਂ ਵਿੱਚ ਖਿਚੀਂਦਾ ਜਾਂਦਾ ਹੈ, ਤਾਂ ਸਾਡਾ ਧਿਆਨ ਬਦਲ ਕੇ ਸੂਖਮ ਅਨੁਭਵੀ ਸੁਰਤ ਬਣ ਜਾਂਦਾ ਹੈ। ਇਸ ਤਰ੍ਹਾਂ ਜਦ ਸੁਰਤ ਸ਼ਬਦ ਅਥਵਾ ਨਾਮ ਦੇ ਮਹਾਰਸ ਵਿੱਚ ਖੁੱਭ ਜਾਵੇ ਅਥਵਾ ਲੀਨ ਹੋ ਜਾਵੇ ਤਾਂ ਉਸ ਨੂੰ ਸ਼ਬਦ ਸੁਰਤ ਲਿਵ ਕਿਹਾ ਗਿਆ ਹੈ। ਸੁਰਤ ਸ਼ਬਦ ਰਿਦ ਅੰਤਰ ਜਾਗੀ, ਅੰਮਿਓ ਝੋਲ ਝੋਲ ਪੀ ਜਾਹੇ। ਸ਼ਬਦ ਸੁਰਤ ਲਿਵ ਪਿਰਮ ਰਸ, ਅਕਤ ਕਹਾਣੀ ਕਥੀ ਨਾ ਜਾਏ। ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਵੀ ਤਾਂ ਪ੍ਰੀਤ ਡੋਰੀ ਸਾਡੇ ਅੰਤਰ ਆਤਮੇ ਹੈ, ਹੁਣ ਕਿਉਂ ਨਹੀਂ ਸਾਡੇ ਸੁਰਤ ਨੂੰ ਆਤਮਾ ਦੀ ਡੂੰਘਾਈਆਂ ਵੱਲ ਖਿੱਚਦੀ, ਅਤੇ ਗੁਰਮੰਤਰ ਤੋਂ ਬਾਅਦ ਕਿਉਂ ਖਿੱਚਦੀ ਹੈ? ਇਸ ਨੂੰ ਸਮਝਣ ਲਈ ਇੱਕ ਉਦਾਹਰਣ। ਜੇਕਰ ਲੋਹੇ ਦੀਆਂ ਸੂਈਆਂ ਦੇ ਉੱਤੇ ਕੋਈ ਚੁੰਬਕ ਫੇਰੀ ਜਾਈਏ ਤਾਂ ਕੋਈ ਸੂਈ ਬੁੜਕ ਕੇ ਚੁੰਬਕ ਨੂੰ ਚਿੰਬੜ ਪਵੇਗੀ, ਕੋਈ ਸੂਈ ਲਟਕਣ ਲੱਗ ਜਾਵੇਗੀ, ਕੋਈ ਸੂਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਸੂਈ ਪਈ ਹੋਈ ਹਿਲੇਗੀ, ਕੋਈ ਸੂਈ ਹਿਲਦੀ ਨਹੀਂ। ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਸ਼ਣ ਸ਼ਕਤੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ ਅੱਡ ਅਸਰ ਆਉਂਦਾ ਹੈ ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜ਼ੰਗ ਲੱਗਿਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸੂਈਆਂ ਆਪਣੇ ਜ਼ੰਗ ਅਥਵਾ ਮੈਲ ਅਨੁਸਾਰ ਹੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬਕ ਨੂੰ ਆ ਚਿੰਬੜਦੀ ਹੈ, ਅਤੇ ਜਿਸ ਸੂਈ ਨੂੰ ਥੋੜ੍ਹਾ ਜ਼ੰਗ ਲੱਗਿਆ ਹੁੰਦਾ ਹੈ ਉਹ ਉੱਥੇ ਹੀ ਹਿਲਦੀ ਉੱਠ ਨਹੀਂ ਸਕਦੀ, ਪਰ ਜਿਹੜੀ ਸੂਈ ਜ਼ੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਆਉਂਦਾ ਅਤੇ ਟਸ ਤੋਂ ਮਸ ਨਹੀਂ ਆਉਂਦੀ। ਇਸ ਵਿੱਚ ਚੁੰਬਕ ਦੀ ਕੋਈ ਖਾਮੀ ਨਹੀਂ ਬਲਕਿ ਜ਼ੰਗ ਦਾ ਹੀ ਨੁਕਸ ਹੈ। ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ, ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇਕਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਤ ਹੈ ਅਥਵਾ ਰੱਬ ਤੋਂ ਬੇਮੁਖ ਹੈ ਤਦ ਤਾਈਂ ਸਾਡੀ ਸੁਰਤੀ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਜਾਂ ਯਕੀਨ ਹੀ ਨਹੀਂ ਆਉਂਦਾ। ਹਾਂਜੀ, ਇਸ ਹਾਲਤ ਵਿੱਚ ਕਿਵੇਂ ਪ੍ਰੀਤ ਡੋਰੀ ਨਾਲ ਛੋ ਸਕਦਾ ਹੈ ਅਤੇ ਖਿੱਚ ਖਾ ਸਕਦਾ ਨਹੀਂ ਖਾ ਸਕਦਾ, ਮਨੂਰ ਹੈ। ਪਰ ਜਿਵੇਂ ਪਿੱਛੇ ਪੜ੍ਹੇ ਇਕਾਗਰਤਾ ਸਹਿ ਜਿਉਂ ਜੋ ਗੁਰਮੰਤਰ ਦਾ ਅਸੀਂ ਅਭਿਆਸ ਕਰਦੇ ਹਾਂ, ਮਨ ਦੀ ਮੈਲ ਉਤਰਦੀ ਹੈ, ਇਕਾਗਰ ਜਦੋਂ ਹੋ ਜਾਂਦਾ ਹੈ ਮਨ, ਅੰਤਿਸ਼ਕਰਨ ਨਿਰਮਲ ਆਉਂਦਾ ਹੈ, ਇਹ ਉਨਮਨ ਹੋ ਜਾਂਦਾ ਹੈ। ਇਸ ਹਾਲਤ ਵਿੱਚ ਪ੍ਰੀਤ ਡੋਰੀ ਨਾਲ ਬਚ ਕੇ ਖਿੱਚ ਖਾਂਦਾ ਹੈ, ਜਿਵੇਂ ਕਿ ਚੁੰਬਕ ਦੀ ਖਿੱਚ ਸਿਰਫ ਸਾਫ਼ ਸੂਈਆਂ ਖਾ ਸਕਦੀਆਂ ਹਨ, ਜਿਹੜੀ ਜ਼ੰਗ ਵਾਲੀ ਸੂਈ ਹੈ ਉਹ ਨਹੀਂ ਖਾਂਦੀ ਖਿੱਚ। ਸੋ ਜਿਉਂ ਜਿਉਂ ਫਿਰ ਸੁਰਤ ਅੰਤਰਾਤਮੇ ਸ਼ਬਦ ਵਿੱਚ ਲੀਨ ਆਉਂਦੀ ਜਾਂਦੀ ਹੈ, ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ, ਫਿਰ ਸਾਡੀ ਸੁਰਤ ਆਤਮਾ ਦੀ ਡੂੰਘਾਈਆਂ ਵਿੱਚ ਖਿਚੀਂਦੀ ਜਾਂਦੀ ਹੈ, ਅਤੇ ਜਿਉਂ ਜਿਉਂ ਖਿਚੀਂਦੀ ਇਹ ਸੁਰਤ ਅੰਤਰਾਤਮੇ ਸ਼ਬਦ ਵਿੱਚ ਲੀਨ ਆਉਂਦੀ ਜਾਂਦੀ ਹੈ ਤਿਉਂ ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘੱਟਦਾ ਜਾਂਦਾ ਹੈ ਅਤੇ ਉਸ ਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝ ਹੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ, ਪਤਾ ਨਹੀਂ ਚੱਲਦਾ ਕੀ ਖਾ ਰਿਹਾ, ਕੀ ਪੀ ਰਿਹਾ, ਕੀ ਕਰ ਰਿਹਾ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਹੀ ਜੀਵ ਦਾ ਸਤਿਗੁਰ ਦੇ ਘਰ ਨਵਾਂ ਜਨਮ ਆਉਂਦਾ ਹੈ, ਫਿਰ ਜੀਵ ਦਾ ਸੰਸਾਰਕ ਆਵਾਗਮਨ ਮਿੱਟ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ 'ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਆਉਂਦੀ ਹੈ ਅਤੇ ਗੁਰਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਆਉਂਦਾ ਹੈ ਅਤੇ ਆਤਮਕ ਜੀਵਨ ਦੀ ਪ੍ਰਾਪਤੀ ਆਉਂਦੀ ਹੈ। ਗੁਰ ਕੈ ਸ਼ਬਦ ਜੀਵਤ ਮਰੇ, ਹਰ ਨਾਮ ਵਸੈ ਮਨ ਆਏ, ਸ਼ਬਦ ਮਰੇ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ, ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਆਵੇ ਨਾ ਜਾਵੇ ਚੂਕੇ ਆਸਾ, ਸ਼ਬਦ ਮਰੇ ਤਾਂ ਸਭ ਕੁਝ ਸੂਝੈ, ਅੰਧਿਨ ਏਕੋ ਜਾਣੇ, ਸ਼ਬਦ ਮਰੇ ਫਿਰ ਜੀਵੋ ਸਦ ਹੀ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਸੋ ਉੱਪਰਲੀ ਵਿਚਾਰ ਨੂੰ ਸੰਖੇਪ ਤੌਰ 'ਤੇ ਇਉਂ ਦਰਸਾਇਆ ਜਾ ਸਕਦਾ ਹੈ। ਸਾਰੇ ਨੁਕਤਿਆਂ ਨੂੰ ਦੁਬਾਰਾ ਦੁਹਰਾਇਆ ਗਿਆ, ਬੜੇ ਜ਼ਰੂਰੀ ਹਨ। ਪਹਿਲਾਂ ਤਾਂ ਇਹ ਕਿ ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿਹਨਾਂ ਦੀ ਸੰਗਤ ਤੋਂ, ਗੁਰਮੁਖ ਪਿਆਰਿਆਂ ਦੀ ਸੰਗਤ, ਕਿਉਂਕਿ ਉੱਥੇ ਜਾ ਕੇ ਸਾਨੂੰ ਪਤਾ ਚੱਲਦਾ ਹੈ ਸਾਡਾ ਜੀਵਨ ਮਨੋਰਥ ਕੀ ਹੈ, ਸਾਡਾ ਇਸ ਜਨਮ ਦਾ ਪ੍ਰਯੋਜਨ ਕੀ ਹੈ। ਸੋ ਜਦੋਂ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਈ, ਸਮਝ ਲਓ ਪਰਮਾਰਥ ਆਰੰਭ ਹੋ ਗਿਆ। ਦੂਸਰਾ, ਅਧਿਆਤਮਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਧਿਆਨ ਦੇਣਾ ਜੀ, ਜੇ ਸੰਗਤ ਨਸੀਬ ਹੋ ਗਈ ਅਤੇ ਰੂਟੀਨ ਵਾਈਜ਼ ਅਸੀਂ ਸੰਗਤ ਕਰਦੇ ਰਹੇ, ਇਸ ਨਾਲ ਅਧਿਆਤਮਕ ਜੀਵਨ ਨਹੀਂ ਮਿਲਦਾ। ਅਧਿਆਤਮਕ ਜੀਵਨ ਉਦੋਂ ਸ਼ੁਰੂ ਹੋਏਗਾ ਜਦੋਂ ਅਸੀਂ ਅਟੁੱਟ ਸਿਮਰਨ ਯਾਨੀ ਸਵਾਸ ਸਵਾਸ ਸਿਮਰਨ ਦੀ ਆਦਤ ਪਾਵਾਂਗੇ। ਅਟੁੱਟ ਦਾ ਮਤਲਬ ਇੱਕ ਵਾਰੀ ਲੜੀ ਚੱਲੇ ਫਿਰ ਟੁੱਟੇ ਨਾ। ਸੋ ਜਦੋਂ ਸਵਾਸ ਸਵਾਸ ਸਿਮਰਨ ਦੀ ਆਦਤ ਪਾਈ ਤਾਂ ਅਧਿਆਤਮਕ ਜੀਵਨ ਸ਼ੁਰੂ ਹੋਵੇਗਾ, ਪਰਮਾਰਥ ਸਾਧ ਸੰਗਤ ਤੋਂ, ਅਤੇ ਅਧਿਆਤਮਕ ਜੀਵਨ ਸਵਾਸ ਸਵਾਸ ਸਿਮਰਨ ਦੀ ਆਦਤ ਪਾਉਣ ਤੋਂ ਬਾਅਦ ਸ਼ੁਰੂ ਹੋਵੇਗਾ। ਤੀਸਰੀ ਗੱਲ, ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਆਉਂਦੇ ਜਾਂਦੇ ਹਨ। ਹੁਣ ਜੇ ਸਿਮਰਨ ਦੀ ਆਦਤ ਪਾ ਦਿੱਤੀ ਸਵਾਸ ਸਵਾਸ ਜਪਣ ਦੀ, ਅਧਿਆਤਮਕ ਜੀਵਨ ਤਾਂ ਸ਼ੁਰੂ ਹੋ ਗਿਆ, ਪਰ ਇਹ ਅਧਿਆਤਮਕ ਜੀਵਨ ਪ੍ਰਫੁੱਲਤ ਤਾਂ ਹੋਵੇਗਾ, ਸਫਲਤਾ ਤਾਂ ਮਿਲੇਗੀ ਜੇ ਪਿੱਛੇ ਦੱਸੀ ਵਿਧੀ ਅਨੁਸਾਰ ਅਸੀਂ ਜਪਾਂਗੇ, ਮਨ ਨੂੰ ਦੁਨਿਆਵੀ ਖਿਆਲਾਂ ਵੱਲ ਮੋੜ ਕੇ ਸਿਰਫ ਸੁਰਤੀ ਗੁਰਮੰਤਰ 'ਤੇ ਇਕਾਗਰ ਕਰਾਂਗੇ। ਅਤੇ ਜਿਉਂ ਜਿਉਂ ਸੁਰਤੀ ਨੂੰ ਇਕਾਗਰ ਕਰਦਿਆਂ ਅਸੀਂ ਪਿੱਛੇ ਪੜ੍ਹਿਆ ਕਿ ਗੁਰਮੰਤਰ ਦੇ ਅੱਖਰ ਖਿਰ ਜਾਂਦੇ ਹਨ, ਭਾਵ ਇਸ ਦੇ ਪਿੱਛੇ ਜਿਹੜੀ ਅਸਲੀ ਚੀਜ਼ ਹੈ, ਗੁਪਤ ਵਸਤੂ ਨਾਮ, ਉਹ ਪ੍ਰਗਟ ਹੋ ਜਾਂਦਾ ਹੈ। ਅਤੇ ਜੇ ਅਸੀਂ ਸਵਾਸ ਸਵਾਸ ਆਦਤ ਵੀ ਪਾ ਲਈ ਅਤੇ ਬੇਧਿਆਨੇ ਖਿੰਡੀਆਂ ਬਿਰਤੀਆਂ ਨਾਲ ਜਪਦੇ ਰਹੇ, ਤਾਂ ਫਿਰ ਬਚਪਨ ਤੋਂ ਲੈ ਕੇ ਅਸੀਂ ਬੁਢੇਪੇ ਤੱਕ ਵੀ ਜਪਦੇ ਰਹਾਂਗੇ, ਸਿਰਫ ਸਾਡੇ ਕੋਲ ਉਹ ਚਾਰ ਅੱਖਰ ਹੀ ਰਹਿਣਗੇ, ਉਸਦੇ ਪਿੱਛੇ ਜਿਹੜੀ ਅਸਲੀ ਗੁਪਤ ਵਸਤੂ ਹੈ ਉਹ ਸਾਨੂੰ ਨਸੀਬ ਨਹੀਂ ਹੋਏਗੀ। ਸੋ ਤੀਸਰੀ ਜਿਹੜੀ ਜ਼ਰੂਰੀ ਗੱਲ ਹੈ, ਧਿਆਨ ਇਕਾਗਰਤਾ ਨਾਲ ਸਿਮਰਨ ਕਰਨਾ। ਅਤੇ ਜਿਉਂ ਜਿਉਂ ਇਕਾਗਰਤਾ ਅਤੇ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ, ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਆਉਂਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਫਿਰ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਫਿਰ ਭਾਵਨਾ ਵਾਲੇ ਉਨ ਮਨ ਉੱਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਕ ਛੋ ਅਥਵਾ ਪਾਰਸ ਕਲਾ ਵਰਤਦੀ ਹੈ। ਆਤਮਕ ਛੋ ਦੁਆਰਾ ਰੂਹ ਨੂੰ ਅੰਤਰ ਆਤਮੇ ਖਿੱਚ ਪੈਂਦੀ ਹੈ। ਇਸ ਆਤਮਕ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ ਅਤੇ ਸੁਰਤੀ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ, ਸੁਰਤ ਤੋਂ ਚੇਲਾ। ਫਿਰ ਸ਼ਬਦ ਅਥਵਾ ਨਾਮ ਦੀ ਪ੍ਰੀ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰ ਆਤਮਾ ਵੱਲ ਆਪਣੇ ਆਪ ਖਿੱਚੀਂਦੀ ਜਾਂਦੀ ਹੈ। ਇਸ ਗੁਪਤ ਪ੍ਰੇਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਅਨੁਭਵ ਦੁਆਰਾ ਬੁੱਝ ਅਤੇ ਮਾਣ ਸਕਦੇ ਹਾਂ। ਅਸੀਂ ਵੀ ਮਾਣ ਸਕਦੇ ਹਾਂ ਜੇ ਸ਼ੁਰੂ ਕਰੀਏ, ਪ੍ਰੈਕਟੀਕਲ ਕਰੀਏ। ਸ਼ੁਰੂਆਤ ਕਿਵੇਂ ਆਉਂਦੀ ਹੈ, ਫਿਰ ਦੁਹਰਾ ਦੇਈਏ, ਇਕਾਗਰਤਾ ਹੈ ਸਵਾਸ ਸਵਾਸ ਸਿਮਰਨ ਦੀ ਆਦਤ ਪਾਉਣ ਨਾਲ। ਸੋ ਇਸੇ ਲਈ ਲਿਖਿਆ ਹੈ ਕਿ ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ, ਭਾਵ ਕੰਮ ਕਾਰ ਕਰਦਿਆਂ ਤੁਰਦੇ ਫਿਰਦੇ ਜਪੋ ਅਤੇ ਆਪਣੇ ਜੀਵਨ ਵਿੱਚ ਇਸ ਗੁਰਮੰਤਰ ਨੂੰ ਢਾਲ ਲਓ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ ਅਤੇ ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਧਸ ਵਸ ਰਸ ਜਾਵੇ ਅਤੇ ਤੁਹਾਡੇ ਅਨੁਭਵ ਸੁਣਨ ਲੱਗ ਜਾਵੇ। ਤੁਹਾਡਾ ਆਪਾ ਜਾਂ ਹੋਂਦ ਹੀ ਇਸ ਮੰਤਰ ਵਿੱਚ ਸਮਾ ਜਾਵੇ ਅਥਵਾ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਹੋ ਜਾਵੋ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਪਰ ਜਦੋਂ ਅਧਿਆਤਮਕ ਜੀਵਨ ਦੀ ਸ਼ੁਰੂਆਤ ਹੋ ਗਈ ਸਿਮਰਨ ਦੁਆਰਾ, ਇਸ ਵਿੱਚ ਜਿਹੜੇ ਭੁਲੇਖੇ ਪੈਂਦੇ ਹਨ ਇਹਨਾਂ ਦਾ ਨਿਰਣਾ ਅੱਗੇ ਕੀਤਾ ਗਿਆ ਹੈ। ਪਰਮਾਰਥ ਦੇ ਰਾਹ 'ਤੇ ਚੱਲਣ ਵਾਲਿਆਂ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ, ਭੁਲੇਖੇ, ਉਤਰਾਈਆਂ, ਚੜ੍ਹਾਈਆਂ, ਔਕੜਾਂ ਅਤੇ ਮੁਖਾਲਫਤਾਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ, ਇਸ ਲਈ ਉਸਦੇ ਦੁਨਿਆਵੀ ਅਤੇ ਧਾਰਮਿਕ ਖਿਆਲ, ਨਿਸ਼ਚੇ, ਕਰਮ, ਧਰਮ, ਜੀਵਨ, ਸੇਧ, ਜੀਵਨ ਇੱਕ ਪੱਖੀ, ਅਧੂਰਾ, ਸੀਮਤ ਅਤੇ ਗਲਤ ਹੋ ਸਕਦਾ ਹੈ। ਅਧਿਆਤਮਕਤਾ ਤਾਂ ਅਤ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ ਜੋ ਬੁੱਧੀ ਦੀ ਸਮਝ ਦੀ ਪਕੜ ਤੋਂ ਪਰੇ ਹੈ। ਅਧਿਆਤਮਕ ਅਵਸਥਾ ਦੀ ਬਿਸਮਾਦੀ ਪਿਰਮ ਖੇਲ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ, ਸੀਜਿਆ, ਪਹਿਚਾਨਿਆ ਅਤੇ ਮਾਣਿਆ ਜਾ ਸਕਦਾ ਹੈ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖ ਵਾਦ ਵਿਵਾਦ, ਰਾਮ ਰੋਲੇ ਅਤੇ ਝਗੜੇ ਆਉਂਦੇ ਰਹਿੰਦੇ ਹਨ। ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਆਉਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਕਪਨ ਦੀ ਪੂਰਨਤਾ ਸਮਝ ਲੈਂਦੇ ਹਨ ਅਤੇ ਅਜਾਈ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸੇ ਕਾਰਨ ਇਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ, ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗੜਦੇ ਜਾਂਦੇ ਹਨ ਅਤੇ ਮਾਇਕੀ ਰਸਾਤਲ ਵਿੱਚ ਮੁੜ ਫਸ ਜਾਂਦੇ ਹਨ। ਸੋ ਪਹਿਲਾ ਭੁਲੇਖਾ ਕਿ ਕੁਝ ਬੁੱਧੀ ਤੀਖਣ ਹੋ ਜਾਂਦੀ ਹੈ ਅਤੇ ਕਈ ਜਗਿਆਸੂ ਇਸੇ ਬੁੱਧੀ ਦੀ ਤੀਖਣਤਾ ਵਿੱਚ ਸੰਤੁਸ਼ਟ ਹੋ ਜਾਂਦੇ ਹਨ, ਅਭਿਆਸ ਨਹੀਂ ਕਰਦੇ। ਉਸ ਨਾਲ ਕੀ ਹੁੰਦਾ, ਜਾਂ ਹੀ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ, ਭਾਵੇਂ ਅਨੁਭਵੀ ਗਿਆਨ ਤਾਂ ਹੁੰਦਾ ਨਹੀਂ। ਸੋ ਇਹ ਇਸ ਹਾਲਤ ਵਿੱਚ ਜਦੋਂ ਇਸੇ ਨੂੰ ਪੂਰਨਤਾ ਸਮਝ ਲੈਂਦੇ ਹਨ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ, ਫਿਰ ਇਹਨਾਂ ਦਾ ਜਿਹੜੀ ਆਤਮਕ ਤਰੱਕੀ ਹੈ ਰੁਕ ਜਾਂਦੀ ਹੈ, ਉਹ ਧਰਮ ਤੋਂ ਨਿਗੜਦੇ ਜਾਂਦੇ ਹਨ ਅਤੇ ਰਸਾਤਲ ਵੱਲ ਮੁੜ ਪੈਂਦੇ ਹਨ। ਪਹਿਲਾਂ ਨਾਲੋਂ ਵੀ ਜੀਵਨ ਹੋਰ ਨੀਵਾਂ ਹੋ ਜਾਂਦਾ ਹੈ। ਪਰ ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ ਉਹਨਾਂ ਦਾ ਧਾਰਮਿਕ ਅਭਿਮਾਨ ਵੱਧਦਾ ਜਾਂਦਾ ਹੈ, ਪਰ ਉਹ ਖੁਦ ਇਸ ਤੋਂ ਅਣਜਾਣ ਬੇਖਬਰ ਅਤੇ ਬੇਪਰਵਾਹ ਹੁੰਦੇ ਹਨ। ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਅਤੇ ਆਤਮਕ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ, ਤਾਂ ਕਿ ਅਭਿਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ, ਪਹਿਚਾਣ ਅਤੇ ਨਿਰਣਾ ਕਰ ਸਕਣ। ਸੋ ਹੇਠਲੇ ਬਿਓਰੇ ਦੁਆਰਾ ਇਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾਂਦਾ ਹੈ, ਕਿਉਂਕਿ ਜਿਸ ਆਦਮੀ ਨੇ ਆਪਣੀ ਧਾਰਮਿਕ ਅਵਸਥਾ ਨੂੰ ਅਧਿਆਤਮਕ ਜੀਵਨ ਸਮਝ ਲਿਆ, ਫਿਰ ਉਹ ਹੋਰ ਕਿੱਥੇ ਉਦਮ ਕਰੇਗਾ, ਰੁਕ ਜਾਂਦੀ ਉਸ ਦੀ ਤਰੱਕੀ। ਸੋ ਇਸੇ ਕਰਕੇ ਗੁਰਮੁਖ ਪਿਆਰਿਆਂ ਨੇ ਇੱਥੇ ਇੱਕ ਬਿਓਰਾ ਦਿੱਤਾ ਹੈ, ਇੱਕ ਪਾਸੇ ਧਾਰਮਿਕ ਅਵਸਥਾ ਦੀਆਂ ਨਿਸ਼ਾਨੀਆਂ ਦੱਸੀਆਂ ਹਨ, ਇਸ ਇੱਕ ਪਾਸੇ ਅਧਿਆਤਮਕ ਅਵਸਥਾ ਦੀਆਂ। ਅਸੀਂ ਨਿਰਣਾ ਕਰ ਸਕਦੇ ਹਾਂ ਕਿ ਅਸੀਂ ਕਿਹੜੀ ਅਵਸਥਾ ਵਿੱਚ ਵਿਚਰਦੇ ਹਾਂ, ਫਿਰ ਆਪਣੇ ਜੀਵਨ ਨੂੰ ਇਸ ਨਿਰਣੇ ਤੋਂ ਅਗਲੇਰੀ ਸੇਧ ਦੇ ਸਕਦੇ ਹਾਂ। ਸੋ ਧਾਰਮਿਕ ਅਵਸਥਾ ਵੀ ਧਾਰਮਿਕ ਸਾਧਨ ਹਨ, ਜਿਹੜੇ ਗਿਆਨ ਅਤੇ ਕਰਮ ਇੰਦਰੀਆਂ ਦੁਆਰਾ, ਜਿਵੇਂ ਅਸੀਂ ਹੱਥਾਂ ਨਾਲ ਕਰਦੇ ਹਾਂ ਜਾਂ ਪੈਰਾਂ ਨਾਲ ਸਤਸੰਗ ਜਾਂਦੇ ਹਾਂ, ਇਹ ਧਾਰਮਿਕ ਸਾਧਨ ਬਾਹਰ ਸਰੀਰ ਨਾਲ ਜਿਹੜੇ ਹੋ ਸਕਦੇ ਹਨ। ਅਤੇ ਅਧਿਆਤਮਕ ਅਵਸਥਾ ਇਹ ਆਤਮਕ ਖੇਲ ਹੈ, ਸੁਰਤ ਦਾ ਵਿਸ਼ਾ ਹੈ। ਧਾਰਮਿਕ ਅਵਸਥਾ ਇਹ ਹਉਮੈ ਦੇ ਦਾਇਰੇ ਵਿੱਚ ਹੈ, ਅਤੇ ਅਧਿਆਤਮਕ ਅਵਸਥਾ ਇਹ ਗੁਰੂ ਦੀ ਬਖਸ਼ਿਸ਼ ਹੈ। ਧਾਰਮਿਕ ਅਵਸਥਾ ਉੱਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ, ਚਿੱਤ ਨਹੀਂ ਕਰਦਾ ਸਿਮਰਨ ਨੂੰ, ਅਤੇ ਜੇ ਉੱਦਮ ਕਰਕੇ ਸਿਮਰਨ ਕਰਦੇ ਹਾਂ ਜਾਂ ਹੱਠ ਕਰਕੇ ਸਿਮਰਨ ਕਰਦੇ ਹਾਂ, ਸਮਝ ਲਵਾ ਜੇ ਧਾਰਮਿਕ ਅਵਸਥਾ ਹੈ। ਅਤੇ ਅਧਿਆਤਮਕ ਅਵਸਥਾ ਵਿੱਚ ਆਪ ਮੁਹਾਰੇ ਸਿਮਰਨ ਚੱਲਦਾ ਹੈ। ਧਾਰਮਿਕ ਅਵਸਥਾ ਵਿੱਚ ਮਨ ਮੱਲੋ ਮੱਲੀ ਬਾਹਰ ਭੱਜਦਾ ਹੈ, ਉੱਦਮ ਕਰ ਕਰਕੇ ਇਸ ਨੂੰ ਅੰਦਰ ਵੱਲ ਮੋੜਨਾ ਪੈਂਦਾ ਹੈ, ਪਰ ਅਧਿਆਤਮਕ ਅਵਸਥਾ ਵਿੱਚ ਸੁਰਤੀ ਸਹਿਜ ਸੁਭਾਅ ਆਪਣੇ ਆਪ ਅੰਤਰ ਆਤਮਾ ਵੱਲ ਖਿਚੀਂਦੀ ਜਾਂਦੀ ਹੈ। ਧਾਰਮਿਕ ਅਵਸਥਾ ਰੁੱਖਾ, ਸੁੱਕਾ, ਫੋਕਾ, ਤਰਲਾ ਅਥਵਾ ਅਲੂਣੀ ਸਿਲ ਚਟਣੀ ਹੈ। ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਰ ਕੋਈ ਆਤਮਕ ਰਸ ਨਹੀਂ। ਪਰ ਅਧਿਆਤਮਕ ਅਵਸਥਾ ਵਿੱਚ ਗੁਰੂ ਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ। ਧਾਰਮਿਕ ਅਵਸਥਾ ਇਹ ਬਾਰਮੁਖੀ ਧਰਮ ਹੈ ਅਤੇ ਭਰਮ ਭੁਲਾਵੇ ਦਾ ਅਨੇਰ ਹੈ। ਇੱਥੇ ਕਬੂ ਜੀਅੜਾ ਉਬ ਚੜਤ ਹੈ, ਕਬੂ ਜਾਏ ਪਿਆਲੇ। ਪਰ ਅਧਿਆਤਮਕ ਅਵਸਥਾ ਇਹ ਆਤਮਕ ਮੰਡਲ ਦੀ ਖੇਲ ਨਿਰਾਲੀ ਹੈ, ਇਹ ਆਤਮਕ ਪ੍ਰਕਾਸ਼ ਹੈ, ਅਤੇ ਇੱਥੇ ਇਸ ਤਰ੍ਹਾਂ ਨਹੀਂ ਕਦੀ ਉੱਤੇ ਕਦੀ ਤਲੇ ਮਨ ਦੀ ਹਾਲਤ ਨਹੀਂ ਰਹਿੰਦੀ। ਇਹ ਤਾਂ ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਣਾਵ ਅਥਵਾ ਸਹਿਜ ਦੀ ਮੋਜ ਹੈ। ਧਾਰਮਿਕ ਅਵਸਥਾ ਵਿੱਚ ਕਰਮ ਧਰਮ ਹੈ, ਸੋ ਇਹ ਜਨਮ ਮਰਨ ਵਿੱਚ ਹੈ। ਭਾਵੇਂ ਅਸੀਂ ਧਾਰਮਿਕ ਸਾਧਨਾ ਕਰਦੇ ਵੀ ਹਾਂ, ਇਹ ਅਵਸਥਾ ਜਨਮ ਮਰਨ ਵਿੱਚ ਹੈ, ਆਵਾਗਮਨ ਦੇ ਗੇੜ ਤੋਂ ਬਾਹਰ ਨਹੀਂ ਕਰ ਸਕਦੀ। ਪਰ ਅਧਿਆਤਮਕ ਅਵਸਥਾ ਇਹ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ ਹਨ, ਅਤੇ ਇੱਥੇ ਸਦੀਵੀ ਨਵਾਂ ਜੀਵਨ ਹੈ, ਕਿਉਂਕਿ ਅਸੀਂ ਪਿੱਛੇ ਪੜ੍ਹਿਆ ਜਦੋਂ ਗੁਰਮੰਤਰ ਦਾ ਅਸੀਂ ਅਭਿਆਸ ਕਰਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਸਾਡਾ ਆਵਾਗਮਨ ਖਤਮ ਹੁੰਦਾ ਹੈ। ਧਾਰਮਿਕ ਅਵਸਥਾ ਇਹ ਪਰਮਾਰਥਕ ਪੰਧ ਹੈ, ਮਾਨਸਿਕ ਧਿਆਨ ਹੈ, ਇਹ ਬਾਰਮੁਖੀ ਮਾਨਸਿਕ ਕਿਰਿਆ ਹੈ। ਪਰ ਅਧਿਆਤਮਕ ਅਵਸਥਾ ਇਹ ਆਤਮਕ ਮੰਜ਼ਿਲ ਹੈ, ਅੰਤਰ ਆਤਮੇ ਸੁਰਤ ਹੈ ਅਤੇ ਅੰਤਰਮੁਖੀ ਬਿਸਮਾਦੀ ਖੇਲ ਹੈ। ਧਾਰਮਿਕ ਅਵਸਥਾ ਵਿੱਚ ਦੁੱਖ ਸੁੱਖ ਵੀ ਹੈ, ਦੁੱਖ ਵੀ ਵਿਆਪਦਾ ਹੈ, ਸੁੱਖ ਵੀ। ਇੱਥੇ ਦੂਜਾ ਭਾਵ ਹੈ, ਇਹ ਮੈਂ, ਇਹ ਤੂੰ, ਇਹ ਮੇਰਾ ਪੁੱਤਰ, ਇਹ ਫਲਾਣੇ ਦਾ, ਇਹ ਗੁਰਮੁਖ, ਇਹ ਮਨਮੁਖ, ਇਹ ਸ਼ਰਾਬੀ, ਇਸ ਤਰ੍ਹਾਂ ਦੂਜਾ ਭਾਵ ਹੈ, ਵਿਤਕਰਾ ਹੈ। ਪਰ ਅਧਿਆਤਮਕ ਅਵਸਥਾ ਇੱਥੇ ਕੋਈ ਦੁੱਖ ਸੁੱਖ ਨਹੀਂ ਵਿਆਪਦਾ, ਸਦੀਵੀ ਆਨੰਦ ਹੈ, ਅਤੇ ਇੱਥੇ ਤਾਂ ਹਰ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ ਆਪੇ ਆਪ ਹੈ। ਧਾਰਮਿਕ ਅਵਸਥਾ ਵੀ ਟਹਿੰਦੀਆਂ ਕਲਾ ਹੋ ਜਾਂਦੀਆਂ ਹਨ, ਪਰ ਅਧਿਆਤਮਕ ਅਵਸਥਾ ਸਦੀਵੀ ਚੜ੍ਹਦੀ ਕਲਾ ਹੈ। ਧਾਰਮਿਕ ਅਵਸਥਾ ਵੀ ਧਾਰਮਿਕ ਅਭਿਮਾਨ ਆਉਂਦਾ ਹੈ, ਇੱਥੇ ਧਾਰਮਿਕ ਤਵਸਬ ਅਤੇ ਨਫ਼ਰਤ ਵੀ ਆਉਂਦੀ ਹੈ। ਜਿਹੜੇ ਸਾਡੇ ਨਿਸ਼ਚੇ ਅਨੁਸਾਰ ਚੱਲਦੇ ਹਨ ਉਹ ਸਾਨੂੰ ਚੰਗੇ ਲੱਗਦੇ ਹਨ, ਜਿਹੜੇ ਸਾਡੇ ਦਾਇਰੇ ਤੋਂ ਬਾਹਰ ਹਨ ਉਹ ਸਾਨੂੰ ਚੰਗੇ ਨਹੀਂ ਲੱਗਦੇ। ਧਾਰਮਿਕ ਤੌਰ 'ਤੇ ਵੀ ਅਸੀਂ ਤਵਸਬ ਨਫ਼ਰਤ ਕਰਦੇ ਹਾਂ, ਪਰ ਅਧਿਆਤਮਕ ਅਵਸਥਾ ਉੱਥੇ ਕੋਈ ਅਭਿਮਾਨ ਨਹੀਂ, ਮੁਝ ਮੈਂ ਰਹਾ ਨਾ ਹੂੰ ਹੈ। ਉੱਥੇ ਤਾਂ ਸਗਲ ਸੰਗ ਅਮਕੋ ਬਣਿਆ ਏ, ਭਾਵੇਂ ਕੋਈ ਕਿਸੇ ਜ਼ਾਤ ਦਾ, ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਕੋਈ ਪਾਪੀ ਕੇ ਪੁੰਨੀ, ਸਾਰਿਆਂ ਨੂੰ ਇਕਸਾਰ ਪਿਆਰ ਹੈ। ਧਾਰਮਿਕ ਅਵਸਥਾ ਹਮ ਕੀਆ ਹਮ ਕਰੇਂਗੇ, ਅਧਿਆਤਮਕ ਅਵਸਥਾ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਦੂਜਾ ਭੁਲੇਖਾ, ਗੁਰਮਤ ਵਾਲੀ ਸ਼ਬਦ ਸੁਰਤ ਦੀ ਲਿਵ ਦੀ ਸਹਿਜ ਸਮਾਧ ਜੋਗੀਆਂ ਵਾਲੀ ਸੁਨ ਸਮਾਧ ਤੋਂ ਵਿਲੱਖਣ ਹੈ। ਜੋਗੀਆਂ ਵਾਲੀ ਸੁਨ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸਵੈਪਨਾ ਦੀ ਅੰਸ਼ ਨਹੀਂ ਆਉਂਦੀ। ਇਸ ਲਈ ਜਦ ਜੋਗੀ ਦੀ ਸਮਾਧੀ ਖੁੱਲ੍ਹਦੀ ਹੈ ਤਾਂ ਉਹ ਮੁੜ ਸਾਧਾਰਨ ਮਨੁੱਖ ਹੀ ਰਹਿੰਦਾ ਹੈ। ਇਸ ਤਰ੍ਹਾਂ ਸੁਨ ਸਮਾਧੀ ਮਾਨਸਿਕ ਬਿਰਤੀ ਦਾ ਤਜਰਬਾ ਜਾਂ ਕਿਰਿਆ ਹੀ ਹੈ। ਐਸੀ ਸੁਣ ਸਮਾਦ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਜੋਗੀ ਇਹਨਾਂ ਨੂੰ ਆਤਮਕ ਪ੍ਰਾਪਤੀ ਅਥਵਾ ਮੰਜ਼ਿਲ ਸਮਝ ਕੇ ਇਸ ਵਿੱਚ ਹੀ ਸੰਤੁਸ਼ਟ ਹੋ ਜਾਂਦਾ ਹੈ, ਬਲਕਿ ਭਲਾ ਭਲੇਰਾ ਬਣ ਕੇ ਚੇਲਿਆਂ ਬਾਲਿਆਂ ਅਤੇ ਠਾਠ ਬਾਠ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ, ਬੇਖਬਰ, ਬੇਪਰਵਾਹ ਅਤੇ ਵਾਂਝਾ ਰਹਿੰਦਾ ਹੈ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਕ ਮੰਡਲ ਦੀ ਪਿਰਮ ਖੇਲ ਦੀ ਸਹਿਜ ਸਮਾਦ ਹੋਰਵੇਂ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ, ਫਿਰ ਲਿਵਲੀਨ ਹੋਈ ਸੁਰਤ ਉੱਤੇ ਜਦ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗੱਜਦਾ ਹੈ। ਆਨ ਅਨਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗੱਜਿਆ। ਇਸ ਤਰ੍ਹਾਂ ਤ੍ਰੈਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ ਅਤੇ ਬਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਟ ਜਾਂਦੀ ਹੈ, ਫਿਰ ਸ਼ਬਦ ਅੰਦਰ ਬਾਰ ਸਰਵ ਰਵ ਰਿਹਾ ਭਰਪੂਰ ਹੁੰਦਾ ਹੈ। ਇਸ ਨੂੰ ਸਹਿਜ ਸਮਾਜ ਜਾਂ ਸਹਿਜ ਧੁਨ ਕਿਹਾ ਜਾਂਦਾ ਹੈ। ਹਾਂਜੀ, ਨਿਰਾ ਜੇ ਅਭਿਆਸ ਕਰਕੇ ਫੁਰਨੇ ਤੋਂ ਬਾਹਰ ਹੋ ਗਿਆ, ਫੁਰ ਅਵਸਥਾ ਪ੍ਰਾਪਤ ਹੋ ਗਈ, ਕੁਝ ਮਨ ਇਕਾਗਰ ਹੋਇਆ, ਰਿਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਜੋ ਕੁਛ ਬੋਲਿਆ ਸੱਚ ਹੋ ਗਿਆ, ਕਿਸੇ ਦੇ ਦਿਲ ਦੀ ਗੱਲ ਬੁੱਝ ਲਈ, ਇਸ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਾਪਤ ਹੋ ਗਈਆਂ, ਜੋਗੀ ਲੋਕ ਇਹਨਾਂ ਵਿੱਚ ਸੰਤੁਸ਼ਟ ਹੋ ਜਾਂਦੇ ਹਨ। ਪਰ ਗੁਰਮਤ ਵਾਲੀ ਸਹਿਜ ਸਮਾਧ ਇਸ ਤੋਂ ਬਹੁਤ ਦੂਰ ਦੀ ਗੱਲ ਹੈ। ਉਹ ਇੱਥੇ ਤੱਕ ਨਹੀਂ, ਉਹ ਤਾਂ ਜਦੋਂ ਸ਼ਬਦ ਵਿੱਚ ਸੁਰਤ ਲਿਵਲੀਨ ਹੋ ਜਾਂਦੀ, ਅੰਦਰ ਬਾਹਰ ਸ਼ਬਦ ਓਤ ਪੋਤ ਰਵ ਰਿਹਾ ਮਹਿਸੂਸ ਹੁੰਦਾ ਹੈ, ਤਾਂ ਇਸ ਨੂੰ ਸਹਿਜ ਸਮਾਧ ਕਿਹਾ ਗਿਆ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਜਗਿਆਸੂ ਦੀ ਮੌਤ ਦੇ ਬਰਾਬਰ ਹੁੰਦਾ ਹੈ। ਜੈ ਜੈ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾਂ। ਇਸ ਉੱਚਮ ਉੱਚੀ ਸੂਚਮ ਸੂਚੀ ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦੇਖ ਅਚਰਜ ਰਹੇ ਬਿਸਮਾਦ, ਘੱਟ ਘੱਟ ਸੁਰ ਨਰ ਸਹਿਜ ਸਮਾਧ, ਅਨਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ। ਸਹਿਜ ਸਮਾਧ ਸਦਾ ਲਿਵ ਹਰ ਸਿਉਂ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈ ਰਾਗੀ, ਨਿਜ ਕਰ ਤਾੜੀ ਲਾਈ। ਤੀਸਰਾ ਭੁਲੇਖਾ, ਦੁਨਿਆਵੀ ਨੇਤਰਹੀਣ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ, ਭੁਲੇਖਿਆਂ ਵਾਲਾ ਅਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆਂ ਨਜ਼ਰ ਵਾਲਿਆਂ ਦੀ ਦਿਸਣਹਾਰ ਦੁਨੀਆਂ ਤੋਂ ਅਡਰੀ, ਵਿਲੱਖਣ ਅਤੇ ਅਧੂਰੀ ਹੁੰਦੀ ਹੈ। ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ, ਸੋਚਣੀ, ਕਰਮ, ਧਰਮ, ਵਰਤਾਰਾ ਅਤੇ ਪਰਮਾਰਥ ਵੀ ਉਹਨਾਂ ਦੀ ਪ੍ਰਕਾਸ਼ਹੀਣ, ਹਨੇਰੀ, ਅੰਦਰਲੀ ਕਾਲੀ ਬੋਲੀ ਦੁਨੀਆਂ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਆਧਾਰਿਤ ਹੁੰਦੇ ਹਨ, ਜੋ ਅਧੂਰੇ ਅਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦਿਵ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਕ ਮੰਡਲ ਦੀ ਗੈਬੀ ਅਦ੍ਰਿਸ਼ ਦੁਨੀਆਂ ਤੋਂ ਅਣਜਾਣ, ਬੇਪਰਵਾਹ, ਅੰਨੇ ਬੋਲੇ, ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ, ਝੂਠੀ, ਮਾਇਕੀ ਦੁਨੀਆਂ ਵਿੱਚ ਹੀ ਪਰਵਿਰਤ ਰਹਿੰਦਾ ਹੈ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਹਨ ਅਤੇ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਹੀ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ, ਅੰਧ ਅੰਧਾਰਾ, ਅਗਿਆਨੀ ਅੰਧ ਨਾ ਬੁੱਝਈ ਸਿਰ ਉੱਪਰ ਜਮਖੜ ਕਲਖਾ। ਦੂਜੇ ਲਫ਼ਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਅਤੇ ਆਤਮ ਮੰਡਲ ਦੇ ਸ਼ਬਦ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਕ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਧੇ ਹਾਂ ਅਤੇ ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਾਂ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਹਰ ਇੱਕ ਜੀਵ ਨੇ ਆਪੋ ਆਪਣੇ ਸੰਸਕਾਰਾਂ ਅਤੇ ਨਿਸ਼ਚੇ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ, ਆਤਮਕ ਮੰਜ਼ਿਲ ਦੀ ਬਾਬਤ ਕੋਈ ਖਾਸ ਕਿਆ, ਖਿਆਲ, ਕਲਪਨਾ, ਨਿਸ਼ਚਾ, ਸ਼ਰਧਾ ਭਾਵਨੀ ਬਣਾਈ ਹੋਈ ਹੈ। ਇਸੇ ਮਨੋਕਲਪਤ ਸ਼ਰਧਾ ਭਾਵਨੀ ਅਨੁਸਾਰ ਹੀ ਅਸੀਂ ਧਰਮ ਅਥਵਾ ਪਰਮਾਰਥ ਕਮਾਉਂਦੇ ਹਾਂ। ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਾਰਨ ਸਾਡੇ ਮਾਨਸਿਕ ਅਤੇ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਵਿਚਕਾਰ ਭਿੰਨਤਾ ਹੋਣੀ ਲਾਜ਼ਮੀ ਹੈ, ਜਿਸ ਕਾਰਨ ਸਾਡਾ ਆਪਸ ਵਿੱਚ ਧਾਰਮਿਕ ਵਾਦ ਵਿਵਾਦ, ਤਵੱਸਵ, ਵੈਰ ਵਿਰੋਧ, ਨਫ਼ਰਤ ਅਤੇ ਧਰਮ ਦੇ ਨਾਂ ਉੱਤੇ ਲੜਾਈਆਂ ਅਤੇ ਜ਼ੁਲਮ ਆਉਂਦੇ ਰਹਿੰਦੇ ਹਨ। ਧਿਆਨ ਦੇਣਾ ਜੀ, ਤੀਸਰੀ ਗੱਲ ਇਹ ਹੈ ਕਿ ਜਦ ਤੱਕ ਅਨੁਭਵੀ ਗਿਆਨ ਨਹੀਂ ਹੁੰਦਾ, ਆਪਣੇ ਆਪ ਨੂੰ ਆਤਮਕ ਤੌਰ 'ਤੇ ਅੰਧੇ ਸਮਝ ਕੇ ਗੁਰੂ ਦੀ ਅਗਵਾਈ ਦੁਆਰਾ ਹੀ ਇਹ ਕਾਲਣਾ ਕਾਲਣੀ ਹੈ। ਪਰ ਜਦੋਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਜਿਹੜੇ ਪਿਛਲੇ ਸੰਸਕਾਰ ਅਸੀਂ ਲੈ ਕੇ ਆਏ ਹਾਂ ਉਹਨਾਂ ਅਨੁਸਾਰ ਅਸੀਂ ਕੋਈ ਕਲਪਨਾ ਬਣਾਈ ਹੋਈ ਹੈ ਗੁਰੂ ਦੀ ਬਾਬਤ, ਅਵਤਾਰਾਂ ਦੀ ਬਾਬਤ, ਮਹਾਂਪੁਰਖਾਂ ਦੀ ਬਾਬਤ, ਪਰਮਾਰਥ ਦੀ ਬਾਬਤ, ਫਿਰ ਉਸ ਦੇ ਆਧਾਰ 'ਤੇ ਜਦੋਂ ਅਸੀਂ ਪਰਮਾਰਥ ਕਮਾਉਂਦੇ ਹਾਂ, ਆਪਣੇ ਨਿਸ਼ਚਿਆਂ ਨੂੰ ਮੁੱਖ ਰੱਖ ਕੇ ਉਸ ख्याली कोठड़ी चो बाहर जदों नहीं निकलते तो होंदा की है कि फिर साढ़े निश्चय अलग दूसरों के अलग आते हैं। इस कारण साढ़ा एक दूजे नाल तुअसब उपज पैंदा है, वैर विरोध उपज पैंदा है। जिहड़े ते साढ़े निश्चय अनुसार आउंदे हन उह सानू चंगे लगदे हन, जिहड़े निश्चय अनुसार कालना नहीं कालदे उह सानू बुरे लगन लग पैंदे हन। एक तां इह नुकसान, एक होर अपनी कल्पना नूं जदों असीं मुख रख के परमार्थ कमाउंदे हाँ तां उसदा जिहड़ा नुकसान हुंदा है, गुरमुख प्यारिआं ने इसका विस्थार भरम दे लेखां विच कीता है कि अपनी मनोकल्पत दे आधार ते फिर सानू तस्वीरां या कोई मनोकल्पत प्राप्तियां नज़र आउंदियां हन जिस विच असीं संतुष्ट हो जांदे हां, इस दा विस्थार भरम दे लेख विच है। सो सानू करना की चाहिदा है, अपने आप नू आत्मक तौर ते अन्ने समझ के छोटे बच्चे वांग संथिया महापुरखां कोलों ते गुरबाणी दी अगवाई तो लैनी चाहिदी है ते उस अनुसार जीवन नू टालना पैंदा है। क्योंकि जेकर नेत्रहीण अंधे नू नेत्र जोत प्राप्त हो जाए तो इस परविरत अते प्राकृतिक अनोखी दुनिया नू देख के अत्यंत हैरान होवेगा, क्योंकि ये नवी अनोखी रंगीली दुनिया उसकी पहली मनोकल्पत दुनिया नालों अत विलखण रंगीली अडरी ते ओपरी पासेगी। जिवें सूरज का स्वरूप उसका प्रकाश अथवा तुप है ते शब्द का स्वरूप अनुभवी प्रकाश है, अंदरली अनुभवी द्रिप दिप दृष्टि खुलण ते जद जग्यासु आत्म मंडल दा बिस्मादी प्रकाशमई जलवा देखदा है तो वह अत्यंत हैरान हो के बिस्माद हो जाता है कि शब्द प्रकाश की सच्ची दुनिया के मुकाबले ते जीव दे आपू घड़े हुए ये मनोकल्पत ख्याल ये निश्चय ये ज्ञान आदि सब झूठे ते कूड़े प्रतीत होंदे हन। हाँ जी, शब्द प्रकाश की सच्ची दुनिया के मुकाबले ते जीव दे आपू कड़े हुए ये मनोकल्पत ख्याल निश्चय ज्ञान आदि सब झूठे ते कूड़े प्रतीत होंदे हैं। शब्द प्रकाश वाली दिव्य दृष्टि खुलण ते जीव उते जो हैरानी ते बिस्मादी हालत वरतदी है उसनू गुरबाणी विच इउं दर्शाया गया है। राम गुरमोहन मोह मन लिया हों आकल बकल पई गुर देखे हों लोट पोट होए पई है। दर्शन देखत ही सुध की ना सुध रही, बुद्ध की ना बुद्ध रही, मत में ना मत है अद्भुत परम अद्भुत, विस्मय विषम आश्चर्य आश्चर्य अत अत है। शब्द सुरत अनहद लिवलीन पए उन मन मगन गगन पुर छाए हैं, प्रेम रस बस होए विषम विदे पए अत आश्चर्य में हैरत हैराए हैं। गुरमुख सुख फल महमा अगाध बोध अकत कथा विनोद कहत न आए हैं। आश्चर्यो आश्चर्य आत्मक जलवा ता शब्द उजारा है, ये अनुभवी खेल है, ये तो हर नामे नाल गल्ला हन, ये चुप प्रीत है, ये प्रीत डोरी है, ये आत्मक खिच है, प्रेम रस है, प्रेम प्याला है, प्रेम स्वप्ना है, ये अनहद तुनी है, ये नाम खुमारी है, ये अनद विनोदी है, ये प्रेम पदार्थ है, ये बस्त अगोचर है, ये भगत भंडार है, ये अनहद चुनकार है, ये गुप्त नाम पर गांजा है, ये नाम रसायण है, नाम अमोला है, ये प्यार दी थरकंबड़ी है, ये आत्म अंडोला है, ये चुप गिणाव है, ये तो आश्चर्य स्वाद है, ये आत्म बरखा है, ये ज्ञान की आंधी है, ये अचर्ज किच कहण न जाई है, ये चिमचिम वर्षे अमृत तारा है, ये परम अद्भुत है, परम तत् है, आश्चर्य आश्चर्य है, गुरप्रसाद है। गुरबाणी विचार लेख नंबर 65 शब्द भाग 8।